पंख निहारे कानी लोचन भरिले साका सुना की जय भगन की सह हर दर्शन की आशा दोन साजा सारे बेगुनी जय अपने राम प्यारे सतरी जीवन पद कारण हर की भक्त करी जय इनके आधार नाम नारायण सतना राम रवि जय हर दर्शन की आशा मेरे मन हर दर्शन की आशा हर दर्शन की आशा हर दर्शन की आशा Thank you.
Thank you.
इंतजार कर बंदन सुल्तान वहां चरण गोविंद जी के बसन सत्संग मनुखा शरीर बड़े लंबे चक्कर तो बाद इस जीवात्मा ने हथ आया यही प्रभु प्राप्ति का या सारे दुखा तो बरी होने का खुला दरवाजा है। बाकी दे तमाम गेट बंद हैं। इस विच आके पैरां नाल चल के सत्संग करना हथीं पैर सेवा दान आदि करना मस्तक नाल नमस्कार भक्ति करना कन्ना नाल श्रवण भक्ति वैगुरु दा जस सुनना और नेत्रां करके गुरु स्वरूप दे ध्यान विच मैं होना रसना द्वारा जबान द्वारा हरि दा जस करना वैगुरु दा भजन करके सलाह किया जाता है। बड़े लम्बे चक्कर तो बाद मनुखा दे हाथ आउंदी हुंदी है जीव नूं कई जन्म थे कीट पतंग कई जन्म गजमी करंग कई जन्म पंखी सर्प होयो कई जन्म हैवर बिरख जोयो मिल जगदीश मिलन की वरिया तरंग काले देश नरिया बहुत लम्मा चक्कर पे है कत की माए बाप कत केरा किदो साहब हम आए अग्न बिंब जल पीतर निकजे काहे कम उपाय मेरे साहेबा कौन जाने गुण तेरे कहे न जानी अब गुण मेरे केते रुख बिरखम कीने केते पशु उपाय केते नाग कुली में आए केते पंख उड़ाए मानव शरीर ते पहले इन बेअंत निषिद जोनिया दे विच अनेक दुख तकलीफा उठा चुका है फिर कित मानुख देरी वारी आँदी है फिरत फिरत बहुते जुग हार्यो मानस दे लही नानक कहत मिलन की वरिया सिमरत कहा नहीं ये मनुखा दे बड़ी देर बाद इस की वापन हथ आई है। बहुते जुग फिरदे गोरख दे जितने चेले सन राजे राजे दे पुत्र सन फिर भी किसी किसी ने सफलता प्राप्त हुई, इतनिया कारणा खाल दे, बड़े बड़े कठिन तप कर दे, प्राणायाम आदि है जो मुश्किल साधन कर दे। ऐसे में दे लोगों के शरीर और शरीर की अवस्था उन्नी अंजिया नहीं, कितने लख लख वरे की उम्र रोग शरीर होंगे, कितने दस दस हजार वर्ष की आयु, कितने तकड़े नरोए शरीर होंगे, हजार हजार वरे की उम्र का अपर भी हम कल युग है। सौ साल की आयु का एस्टीमेट है, पर पंज हजार तो फिर कल युग जा रहा है। उम्र एस्टीमेट कट रहा दिन ब दिन, क्यों? आचार आहार व्यवहार इन्हों फर्क पेगा, फराक कुछ और दया हो रही है। व्यवहार लोगों के नेक नियति के कट रहे गए और आचरण बड़ा फर्क पै गया। यह तिने चीजा जन्म ने श्री उम्र से कटबद्ध होने का हेतु सबब होया करते हैं। अच्छी सतोगुणी खुराक और आदमी का चलन अच्छा, इस तो इलावा व्यवहार नेक नियति का यदि उम्र बद जाया करती। बाकी जो आहार भी तवगुणी, व्यवहार भी नेक नियति का नहीं, हर वक्त कल्पना दिलों में रहनी और करैक्टर बड़ा फर्क पै जाना, यह सारिया चीजा उम्र घटा दया हैं, मन दुखी कर दया। इस करके इस समय के जो अं छोटी उम्र शरीर दिल दिमाग कमजोरे पहले समय साधन करने के बिल्कुल योग नहीं, तो इन्हों लोगों के उपर तरस खा के गुरु बाबे ने सौखा उपा सू कल्याण का जमन तो रहत होने का सारी दुखों तो बरी होने का दसिया। तो गुरसिखी भगती मार्ग चलाया आपने आके 500 साल पहला, अज तो गुरु नानक जी ने अवतार थाया। तो इं कि साधन गुरमुख नाम का निशना, प्राणायाम मुश्किल साधन से गुरु बाबे दशद मिलाप होया। बाबे जिथे पृथ्वी नवे खन जिथे तक आई फिर जा चढ़े समेर पर सिद्ध मंडली दृष्टि आई, 84 सिद्ध गोरख आदि मन अंदर गिनती वरताई, सिद्ध पुछण सुन बालिया कौन शक्ति तो इथे लियाई, सिद्ध लोग कलयुग तो डरदे देश में छट के पहाड़ा दिन कंधरा जा चुके, प्राणायाम के बल करके बड़ी बड़ी उम्र सन, हजार हजार साल उम्र गुरु जी की उम्र उस वक्त कोई उन्होंने अवस्था के मुताबिक बहुत थोड़ी सी, उन्होंने बाल के प्रतीत होंगे सन। उस मौके पूछन लगे तेनू केड़ी शक्ति इथे लाई, ए थां तां हरेक की ताकत नहीं पहुंचन दी, हरेक की शक्ति नहीं ए थां कोई पहुंच सके, असी तो प्राणायाम के बल करके इतने आए हाँ, तू ए छोटी जी उम्र किवें आ गया है। 35-40 साल की उम्र तो उन्होंने निगाह कुछ भी नहीं, हजारों साल के आदमी की निगाह की होंगे। तो पूछने लगे कि शक्ति इतने पहुंचया है, गुरु जी कहते मैं प्राणायाम नहीं किया, मैं योगा अभ्यास नहीं किया, योगा अभ्यास करके मन की एकाग्रता द्वारा सिद्धि रिद्धि आदि ये चेट कुछ मैं नहीं किया, मैं की किया है हाँ जो प्यो परमेश्वर तो भगत सिंह ताड़ी लाई, मैं प्रेम के नाल वाहिगुरु की भक्ति की है, प्रेमा भक्ति के बल करके अपनी सुरत न अपने ख्याल प्रेम के नाल भक्ति करदा करदा वाहिगुरु विच लीन किया है, उसकी शक्ति नाल मैं इत्थे आया हाँ। हाँ जो प्यो परमेश्वर तो भगत सिंह ताड़ी लाई, फिर सिद्ध पुछण सुन बालिया अपना नाम तुम दे बताई, पुछणगे तुहाडा नाम की है, बाबा आखे नाथ जी नानक, मेरा नाम नानक है, ये शक्ति नाम जपे गत पाई, ये ताकत जो प्राप्त की है वाहिगुरु के सिमरन के बल करके की है, सिमरन सरवण कीर्तना भक्ति द्वारा ये शक्ति पैदा की है। ये बचन सुन के सिद्धा ने विचारिया भी कल युग के नानक अवतार होना सी, संसार के उधार वास्ते शायद उही ही ये होंगे। स्वयं इस तरीके से उस मौके पर सिद्धा ने गुरु बाबा जी तो पूछिया, सिद्ध पुछन सुन नानका मातलोक विच क्या वरतारा, मातलोक की हालत पुछते हैं क्योंकि वह तो बड़ी देर दे पहाड़ा दिन कंधा जाके छुपे हुए सन, मातलोक विच की है वरतारा। करके उसकी शक्ति द्वारा इतने पहुंचे हैं। थोड़ा ख्याल से तो कोई पहुंच ही नहीं सकता प्राणायाम तो बिना, ऐसा नहीं। तो उस मौके उन्होंने विचार की सिद्ध पुछण संदान का मात लोग क्या वर्ता रहा, ती मात लोग संसार फिरते फिरते आए हो, उतों की हालत है। असि कलू काल का जमाना समझ के उस तो डरते हुए कंदर आ चुके पहाड़ानिया तो दसो की हालत है अजकल संसार की। सिद्ध पुछण संदान का मात लोग क्या वर्ता रहा, सब सिद्धि मने विचारिया कल तार नानक अवतार। बाबा के नाथ जी सच चंद्रमा कूड़ अंधारा, कूड़ अमावस वर्तया हम पालन चढ़िया संसार। संसार जी तो एहो जी हालत है, कूड़ दा होया वर्तारा सच पृथ्वी तौलकड़ा तर हेठ पुकारा, सिद्ध छिप बैठे पर्वती कौन जगत को पार उतारा। योगी ज्ञान विहूणिया निस दिन अंगल गायन छारा, बाज गुरु डुबा जगसा। संसार दी हालत ओही कल आई कुत्ते मुंह, खाज हुआ मुरदार गुसाई चार पैर तलंदे होंदे ने। राजा लोग तीर्थ ब्रह्म और साधु तो चौहान दे विच ही कमजोरियां पैदा हो गई। दस दिन कले आई कुत्ते मुनि खाज हुआ मुरदार गुसाई राजे पाप कमाउंदे उल्टी वार खेत को खाई प्रजा अंधी ज्ञान बिन कुड़क सतमुखों आलाई सेवक बैठन करा विच गुरु उस करी तिनाड़े जाई केले साज बजाएं दे नचन गुरु बहुत विद पाई काजी होए रिश्वती वड्डी लैके हक गवाई स्त्री पुरखे दाम हित पावे आए किसाऊ जाई वर्त्या पाप सब जग माई ए वर्तारा यानी चारे पैर तंगे जितों धर्म की उत्पत्ति हुंदी है। धर्म सारे सुखा का मूल है धर्म दे आसरे दोनों जहां विच कुछ सुख पाउंदा है पर उस धर्म दे चारे पैर टुट चुके हैं। तो इस करके संसार की हालत यहो जी जिवें नसिया की रात्रि चंद्रमा तो उके नहीं हुंदा है नेरी नेर हुंदा है यूं कूड़ ही कूड़ वरत गया सच्चे नसिया की रात्रि वांगू चंद्रमा की न्याई रह गया यानी है ही नहीं। ऐसी हालत दसी है कल काती राजे कसाई धर्म पंख कर उडरिया कूड़ अमावस सच चंद्रमा जिसे नहीं कह चढ़िया मैं पालवी पूनी होई अंधेरे राह न कोई बिच हों मैं कर दुख रोई कहो नानक किन विद गत होई। यहो जी हाल संसार से गुरु जी ने उन्होंने दसिया संसार दे विच बिल्कुल घोर अंधेरा छा गया। मुर्दा होया वरतारा thank you.
ਕਰਦੇ ਪਏ ਧਰਮ ਦੇ ਜਿੱਥੋਂ ਧਰਮ ਦੀ ਉਤਪਤੀ ਹੁੰਦੀ ਹੈ ਜਿੱਥੋਂ ਧਰਮ ਪੈਦਾ ਹੁੰਦਾ ਹੈ ਉਹ ਟੁੱਟ ਚੁੱਕੇ ਹਨ ਫਿਰ ਚੌਪਾਏ ਦੇ ਚਾਰੇ ਪੈਰ ਟੁੱਟ ਜਾਣ ਕਿਵੇਂ ਖੜੇ ਕਿਸੇ ਤਰ੍ਹਾਂ ਧਰਮ ਦੇ ਆਸਰੇ ਧਰਤੀ ਹੈ ਧਰਤੀ ਡੋਲਣ ਲੱਗ ਪੈਂਦੀ ਹੈ ਔਰ ਧਰਮ ਦਇਆ ਕਾਬੂਤ ਇਹ ਦਇਆ ਤੋਂ ਉਤਪਤ ਹੁੰਦਾ ਧਰਮ ਜਿਹੜਾ ਸਾਰੇ ਦੈਵੀ ਗੁਣ ਜਿਤਨੇ ਹਨ ਈਸ਼ਵਰ ਭਗਤੀ ਤੋਂ ਪੈਦਾ ਹੁੰਦੇ ਸਵਯੋਂ ਗੁਰੂ ਜੀ ਨੇ ਉਹਨਾਂ ਸਿੱਧਾਂ ਨੂੰ ਦੱਸਿਆ ਸਾਧਸੰਗ ਗੁਰੂ ਬਾਬਾ ਜੀ ਨੇ ਤਿੰਨ ਦਿਨ ਆਪਣੇ ਆਪ ਨੂੰ ਅਲੋਪ ਰੱਖਿਆ ਰਹੀ ਨਦੀ ਦੇ ਬਹਾਨੇ ਸੱਚਖੰਡ ਪਹੁੰਚੇ ਉੱਥੋਂ ਆ ਕੇ ਘਰ ਬਾਰ ਛੱਡ ਕੇ ਫਿਰ ਸਾਰੇ ਸੰਸਾਰ ਦੇ ਉੱਪਰ ਚੱਕਰ ਮਾਰਨਾ ਸ਼ੁਰੂ ਕੀਤਾ ਸਾਰੇ ਸੰਸਾਰ ਦੇ ਉਧਾਰ ਵਾਸਤੇ ਚਾਰੇ ਪੈਰ ਧਰਮ ਦੇ ਇਹਨਾਂ ਨੂੰ ਪੂਰਾ ਕੀਤੇ ਇਹਨੇ ਰਾਜਿਆਂ ਪਾਸ ਪਹੁੰਚੇ ਜਿਹੜੇ ਰਾਜਿਆਂ ਨੇ ਆ ਕਰਦੇ ਸਨ ਬੇਇਨਸਾਫ ਸਨ ਉਹਨਾਂ ਨੂੰ ਉਹਨਾਂ ਦੇ ਫਰਜ਼ ਉੱਪਰ ਤਤਪਰ ਕੀਤਾ ਰਾਜੇ ਚੁਲੀ ਨੇ ਆ ਕੇ ਤੀਰਥਾਂ ਦੇ ਉੱਪਰ ਜਿੱਥੇ ਨਾਮ ਮਾਤਰ ਹੀ ਉੱਪਰੋਂ ਹੀ ਸਿਰਫ ਧਰਮ ਰਹਿ ਗਿਆ ਸੀ ਉਹਨਾਂ ਨੂੰ ਸੱਚ ਦੀ ਸਿਕਸ਼ਾ ਦਿੱਤੀ ਬਾਕੀ ਸਾਧੂਆਂ ਨੇ ਮਠਾਂ ਦੇ ਪਹੁੰਚੇ ਜਿੱਥੇ ਜੋ ਉਹਨਾਂ ਦਾ ਸਾਧਨਾਂ ਦਾ ਫਰਜ਼ ਸੀ ਉਸ ਤੋਂ ਦੂਰ ਚਲੇ ਗਏ ਉਹਨਾਂ ਨੂੰ ਠੀਕ ਰਸਤੇ ਤੇ ਉਹਨਾਂ ਦੀਆਂ ਅਵਸਥਾਵਾਂ ਮੁਕੰਮਲ ਕੀਤੀਆਂ ਬ੍ਰਾਹਮਣ ਜਿੱਥੇ ਸਨ ਉਹ ਵੀ ਆਪਣੇ ਬ੍ਰਹਮਣ ਵਾਲੇ ਕਰਤੱਵ ਨੂੰ ਛੋੜ ਕੇ ਮੰਦਰਾ ਮਾਸ ਵਿੱਚ ਲੱਗ ਗਏ ਸਨ ਉਹਨਾਂ ਨੂੰ ਵੀ ਆਪਣੇ ਧਰਮ ਦੇ ਤਤਪਰ ਕੀਤਾ ਇਉਂ ਗੁਰੂ ਬਾਬਾ ਜੀ ਨੇ ਸਾਰੇ ਸੰਸਾਰ ਦੇ ਵਿੱਚ ਚੱਕਰ ਕੱਟਣਾ ਸ਼ੁਰੂ ਕੀਤਾ ਸਾਰੇ ਸੰਸਾਰ ਦੇ ਉਧਾਰ ਵਾਸਤੇ ਸੋ ਚਾਰ ਉਦਾਸੀਆਂ ਗੁਰੂ ਬਾਬਾ ਨੇ ਵੱਡੀਆਂ ਵੱਡੀਆਂ ਕੀਤੀਆਂ ਚੌਹਾਂ ਤਰਫਾਂ ਨੂੰ ਗੁਰੂ ਪੱਛਮ ਦੱਖਣ ਉੱਤਰ ਬਾਰਾਂ ਬਾਰਾਂ ਸਾਲ ਪਿੱਛੋਂ ਮੁੜਦੇ ਰਹੇ ਉਹਨਾਂ ਸਮੇਂ ਵੀ ਅੱਜ ਕੱਲ੍ਹ ਮੰਗੂ ਛੇਤੀ ਜਾਣ ਦੇ ਸਾਧਨ ਨਹੀਂ ਸਨ ਪੈਦਲ ਵਗੈਰਾ ਹੀ ਸਫ਼ਰ ਹੁੰਦੇ ਜਾਂ ਜਿੱਥੇ ਐਸਾ ਨਹੀਂ ਹੁੰਦਾ ਸੀ ਬਹੁਤ ਦੂਰ ਜਾਣਾ ਹੁੰਦਾ ਗੁਰੂ ਜੀ ਸ਼ਕਤੀ 'ਤੇ ਕੰਮ ਲੈਂਦੇ ਸਨ ਅੱਖਾਂ ਮੀਟਣੀਆਂ ਕਰਨਾ ਮਰਦਾਨਾ ਬਾਲਾ ਪਾਈ ਅੱਖਾਂ ਮੀਟੋ ਫਲਾਣੇ ਥਾਂ ਦਾ ਧਿਆਨ ਕਰੋ ਉੱਥੇ ਜਾ ਪਹੁੰਚੋ ਸੁਰਤੀ ਦੀ ਸਵਾਰੀ ਕੀਤੀ ਹੈ ਇਉਂ ਆਪ ਜੀ ਸਿੱਧਾਂ ਦੇ ਨਾਲ ਚਰਚਾ ਕਰਦੇ ਹੋਏ ਕਹਿੰਦੇ ਹਨ ਸੰਸਾਰ ਦੀ ਹਾਲਤ ਬੁਰੀ ਹੈ ਸਾਰਾ ਸੰਸਾਰ ਵਿੱਚ ਅੰਧ ਤੰਦ ਫੈਲਿਆ ਹੈ ਸਾਰੇ ਲੋਕ ਦੁਖੀ ਹਨ ਅੰਦਰੋਂ ਜਲਦੇ ਹਨ ਮਨ ਸਭ ਦੇ ਅਸ਼ਾਂਤ ਹਨ ਦਾਵਾ ਅਗਨ ਤਿਣ ਸਭ ਜਾਲੇ ਕੋਈ ਹਰਿਓ ਬੂਟ ਰੇ ਹੋ ਰਹੀ ਇਹ ਜਿਹੀਆਂ ਵਿਚਾਰਾਂ ਕੀਤੀਆਂ ਵੀ ਸਿੱਧ ਛਿਪ ਬੈਠੇ ਪਰਵਤੀ ਤੁਸੀਂ ਤਾਂ ਪਹਾੜਾਂ ਦੀਆਂ ਗੁਫਾਵਾਂ ਵਿੱਚ ਜਾ ਕੇ ਬੈਠ ਗਏ ਜੋ ਉਧਾਰ ਕੁਛ ਕਰ ਸਕਦੇ ਸੰਸਾਰ ਦਾ ਕਲਯੁਗ ਤੋਂ ਡਰਦੇ ਹੋਏ ਜਗਤ ਕੋ ਕੌਣ ਪਾਰ ਉਤਾਰੇ ਸੋ ਯੋਗੀ ਗਿਆਨ ਵੀ ਹੋਣੀਆਂ ਜਿਹੜੇ ਯੋਗੀ ਸਨ ਉਹਨਾਂ ਦੇ ਪਾਸ ਗਿਆਨ ਧਿਆਨ ਹੈ ਹੀ ਕੁਛ ਨਹੀਂ ਸੀ ਸਰੀਰ ਉੱਪਰ ਸਵਾ ਮਰਨ ਮਾਤਰ ਹੀ ਆਪਣੀ ਕਲਿਆਣ ਮੰਨਦੇ ਸਨ ਸੋ ਯੋਗੀ ਗਿਆਨ ਵੀ ਹੋਣਿਆ ਨਿਸ ਦਿਨ ਅੰਗ ਲਗਾਇਆ ਇਸ਼ਾਰਾ ਸੋ ਇਸ ਦੇ ਨਾਲ ਕਲਿਆਣ ਥੋੜ੍ਹਾ ਹੋਣੇ ਸਰੀਰ ਤੇ ਸਵਾ ਮਰ ਲਈ ਅੰਤਰ ਅਗਨ ਬਾਹਰ ਤਨ ਸਵਾ ਗਲ ਪਾਥਰ ਕੈਸੇ ਤਰਿਆ ਥਾ ਅੰਦਰ ਤਾਂ ਅੱਗ ਕਾਮ ਕ੍ਰੋਧ ਦੀ ਲੱਗੀ ਹੋਈ ਹੈ ਬਾਹਰ ਸਰੀਰ ਤੇ ਸਵਾ ਮਰ ਲਈ ਗਲ ਵਿੱਚ ਪੱਥਰ ਬੰਨਿਆ ਸਮੁੰਦਰ ਨੂੰ ਕੈਸੇ ਤਰ ਜਾ ਫਿਰ ਤਾਂ ਡੁੱਬਣਾ ਹੀ ਹੋਇਆ ਲੋੜ ਤਾਂ ਮਨ ਦੇ ਸਾਧਨਾ ਦੀ ਹੈ ਇਸ ਵਾਸਤੇ ਗੁਰੂ ਜੀ ਨੇ ਉਹਨਾਂ ਨੂੰ ਦੱਸਿਆ ਜਿਸ ਵਕਤ ਉਹਨਾਂ ਨੇ ਵਿਚਾਰਿਆ ਵੀ ਇਹ ਨਾਨਕ ਅਵਤਾਰ ਕਲਯੁਗ ਵਿੱਚ ਹੋਇਆ ਹੈ ਸਭ ਲੋਕਾਂ ਨੂੰ ਆਪਣੇ ਆਪਣੇ ਮਤ ਮਤਾਂਤਰਾਂ ਦੀ ਪਈ ਹੁੰਦੀ ਹੈ ਹਰਿਕ ਚਾਹੁੰਦਾ ਆਪਣੇ ਆਪਣੇ ਭੇਖ ਦੀ ਸਭੇ ਮਨਾਵੇਂ ਤੇ ਹਰਿਕ ਚਾਹੁੰਦਾ ਹੈ ਭਾਵੇਂ ਰਜਬ ਨਿਸ਼ਾਨਾ ਏਕ ਹੈ ਗੋਲ ਅੰਦਾਜ਼ ਅਨੇਕ ਸਹੀਓ ਚਾਹੁੰਦਾ ਵੀ ਸਾਡਾ ਮਤ ਜ਼ਿਆਦਾ ਤਰੱਕੀ ਪਰ ਜਾਵੇ ਇਹ ਵੀ ਇੱਕ ਕਿਸਮ ਦੀ ਹੋਂ ਹੀ ਹੈ ਸੋ ਇਉਂ ਸਭ ਸਿੱਧੀ ਮਨੇ ਵਿਚਾਰ ਹੈ ਕਿਵੇਂ ਦਰਸ਼ਨ ਲੈਵੇ ਇਹ ਬਾਲਾ ਸੋਚਿਆ ਐਸਾ ਜੋਗੀ ਕਲੀ ਨੇ ਹਮਰੇ ਪੰਥ ਕਰੇ ਉਜਿਆਲਾ ਜੇ ਇਹੋ ਜਿਹਾ ਪੁਰਸ਼ ਸਾਡੇ ਮਤ ਵਿੱਚ ਆ ਜਾਏ ਸਾਡੇ ਯੋਗੀਆਂ ਦੇ ਮਤ ਵਿੱਚ ਆ ਜਾਏ ਸਾਡੇ ਮਤ ਨੂੰ ਦੁਨੀਆਂ ਵਿੱਚ ਰੋਸ਼ਨ ਕਰ ਦੇਵੇਗਾ ਸੋ ਇਉਂ ਉਹਨਾਂ ਨੇ ਭਰਮਾਉਣ ਦੀ ਕੋਸ਼ਿਸ਼ ਕੀਤੀ ਗੁਰੂ ਨਾਨਕ ਨੂੰ ਆਪਣੇ ਮਤ ਵਿੱਚ ਲਿਆਉਣ ਵਾਸਤੇ ਕਿ ਖੱਪਰ ਦਿੱਤਾ ਨਾਥ ਜੀ ਪਾਣੀ ਪਰਲਾ ਬਨੋਠ ਚਾਲਾ ਗੋਰਖ ਨੇ ਖੱਪਰ ਕਰੀ ਚਿੱਪੀ ਦਿੱਤੇ ਬਈ ਉਹ ਥਾਂ ਤਲਾ ਹੈ ਉੱਥੋਂ ਪਾਣੀ ਭਰ ਲਿਆ ਗੁਰੂ ਜੀ ਚਿੱਪੀ ਲੈ ਕੇ ਚਲੇ ਗਏ ਅੱਗੇ ਆਪਣੀ ਸ਼ਕਤੀ ਦੁਆਰਾ ਯੋਗ ਦੁਆਰਾ ਜਦੋਂ ਮਨ ਇਕਾਗਰ ਹੁੰਦਾ ਹੈ ਜੇ ਅਗਰ ਸੰਕਲਪ ਕਰੇ ਉਹ ਪੂਰਾ ਹੋ ਜਾਇਆ ਕਰਦਾ ਸ਼ਕਤੀਆਂ ਮਨ ਦੀ ਇਕਾਗਰਤਾ ਉਹ ਸ਼ੁੱਧੀ ਵਿੱਚ ਹੋਇਆ ਕਰਦੀਆਂ ਸੋ ਉਹਨਾਂ ਨੇ ਯਾਨੀ ਗੋਰਖ ਨੇ ਇੱਕ ਸੰਕਲਪ ਕੀਤਾ ਜੋ ਤਲਾ ਪਾਣੀ ਦਾ ਭਰਿਆ ਸੀ ਪਾਣੀ ਤਾਂ ਸੁੱਕ ਗਿਆ ਉਹਦੀ ਬਜਾਏ ਹੀਰੇ ਲਾਲ ਜਵਾਹਰਾਤ ਭਰ ਗਏ ਉੱਥੇ ਸੂਰਜ ਦੀ ਰੋਸ਼ਨੀ ਦੇ ਨਾਲ ਚਮਕਾ ਦਮਕਾ ਦਿਖਾ ਰਹੇ ਹਨ ਉਹਨਾਂ ਦੇ ਚਿੱਤ ਵਿੱਚ ਸੀ ਵੀ ਇਹ ਕੁਛ ਦੇਖ ਕੇ ਇਹਦਾ ਚਿੱਤ ਹੈਰਾਨ ਹੋ ਜਾਏਗਾ ਫਿਰ ਪੁੱਛੇਗਾ ਇਹ ਕੀ ਅਸੀਂ ਕਹਾਂਗੇ ਦੇਖੋ ਯੋਗ ਦੀ ਸ਼ਕਤੀ ਹੈ ਇਸ ਕਰਕੇ ਸਾਡੇ ਯੋਗ ਦੀ ਸ਼ਰਨ ਲਓ ਤੁਸੀਂ ਜੀ ਇਸ ਤਰੀਕੇ ਸਿਰ ਉਹਨਾਂ ਨੇ ਇਹ ਚਿੱਤ ਦਿਖਾਉਣ ਦਾ ਉਪਰਾਲਾ ਕੀਤਾ ਜਿਸ ਵਕਤ ਗੁਰੂ ਬਾਬਾ ਜੀ ਉੱਥੇ ਪਹੁੰਚੇ ਕੀ ਦੇਖਿਆ ਉੱਥੇ ਪਾਣੀ ਦੀ ਬਜਾਏ ਹੀਰੇ ਲਾਲ ਜਵਾਹਰਾਤ ਦਾ ਉਹ ਤਲਾਅ ਭਰਿਆ ਹੋਇਆ ਖਾਤਮ ਹੀਰੇ ਲਾਲ ਜਵਾਹਰਾਤ ਇੱਕ ਕਿਸਮ ਦੀ ਮਿੱਟੀ ਹੀ ਹੈ, ਇਉਂ ਕਹਿ ਲਓ ਇੱਕ ਕਿਸਮ ਦਾ ਕੰਚ ਹੀ ਹੈ, ਜ਼ਰਾ ਉਸਦੀ ਕੀਮਤ ਜ਼ਿਆਦਾ, ਹੋਰ ਤਾਂ ਕੁਛ ਨਹੀਂ। ਜੇ ਕੋਈ ਹੀਰੇ ਲਾਲ ਜਵਾਹਰਾਤ ਨੂੰ ਰੋਟੀ ਦੀ ਬਜਾਏ ਖਾਣਾ ਚਾਹੇ ਉਹ ਭੁੱਖ ਨਹੀਂ ਮਿਟਾ ਸਕਦਾ। ਸਰੀਰ ਨੂੰ ਪਾਲਾ ਲੱਗਦਾ ਹੈ, ਹੀਰੇ ਲਾਲ ਜਵਾਹਰਾਤ ਉੱਪਰ ਰਹਿ ਲਈ ਕਦੇ ਪਾਲਾ ਨਹੀਂ ਹਟਾ ਸਕਦਾ। ਪਾਲਾ ਕੱਪੜੇ ਨਹੀਂ ਹਟਾਉਣੇ, ਭੁੱਖ ਰੋਟੀ ਨਹੀਂ ਹਟਾਉਣੀ ਹੈ, ਗਰਮੀ ਸਰਦੀ ਤੋਂ ਬਚਾਉਣਾ, ਕਿਸੇ ਮਕਾਨ ਨੇ ਹੀਰੇ ਲਾਲ ਜਵਾਹਰਾਤ ਕਿੰਨੇ ਆਉਣ, ਕੁਛ ਨਹੀਂ। ਕੋਈ ਇੱਕ ਰੇਗਿਸਤਾਨ ਦੇ ਵਿੱਚ ਇੱਕ ਉੱਠ ਮਰਿਆ ਪਿਆ, ਉਸਦੇ ਪਾਸ ਇੱਕ ਮਸ਼ਕ ਪਈ ਹੋਈ ਹੈ, ਹੀਰੇ ਲਾਲ ਜਵਾਹਰਾਤ ਦੀ ਭਰੀ ਹੋਈ। ਇੱਕ ਮੁਸਾਫਰ ਜੀ ਨੂੰ ਬਹੁਤ ਪਿਆਸ ਲੱਗੀ, ਉਹ ਉੱਥੇ ਪਹੁੰਚਿਆ। ਚਿੱਤ ਵਿੱਚ ਬੜੀ ਖੁਸ਼ੀ ਹੋਈ, ਕਿਉਂਕਿ ਉੱਥੇ ਰੇਗਿਸਤਾਨ ਦੇ ਵਿੱਚ ਪਾਣੀ ਮਿਲਣਾ ਬੜਾ ਮੁਹਾਲ ਹੁੰਦਾ ਹੈ। ਉਹਨੇ ਸੋਚਿਆ ਵੀ ਮਸ਼ਕ ਹੈ, ਪਾਣੀ ਦੀ ਹੋਣੀ ਹੈ, ਪਾਣੀ ਮੈਨੂੰ ਮਿਲ ਜਾਏਗਾ, ਮੇਰੇ ਪ੍ਰਾਣ ਬਚ ਜਾਣਗੇ। ਜਿਸ ਵਕਤ ਉਸਨੇ ਮਸ਼ਕ ਦਾ ਮੂੰਹ ਖੋਲਿਆ, ਕੀ ਦੇਖਿਆ, ਉਹ ਹੀਰੇ ਲਾਲ ਜਵਾਹਰਾਤ ਦੀ ਭਰੀ ਹੋਈ ਹੈ। ਉਹ ਹੈਰਾਨ ਹੋ ਕੇ ਕਹਿਣ ਲੱਗਿਆ, ਜੇ ਮੈਨੂੰ ਇੱਕ ਪਾਣੀ ਦਾ ਗਲਾਸ ਮਿਲ ਜਾਂਦਾ ਤਾਂ ਕਿੰਨਾ ਹੀ ਅੱਛਾ ਹੁੰਦਾ, ਇਹ ਮੇਰੇ ਇਸ ਕਮਨ। ਇਹਨਾਂ ਨੇ ਪਿਆਸ ਥੋੜ੍ਹਾ ਬੁਝਾਉਣੀ ਹੈ, ਤਾਂ ਤੇ ਇਹਨਾਂ ਜਿਹੜੀ ਮਾਇਆ ਹੈ, ਧਨ ਦੀ ਬੁੱਧੀ ਹੈ, ਸੋਨਾ ਹੈ, ਚਾਂਦੀ ਹੈ, ਇਸ ਦੇ ਨਾਲ ਇਨਸਾਨ ਸਰੀਰ ਦੀਆਂ ਜ਼ਰੂਰੀਅਤ ਖਰੀਦਦਾ ਹੈ, ਜ਼ਰੂਰੀਅਤ ਪੂਰੀਆਂ ਕਰਦਾ ਹੈ, ਹੋਰ ਇਹ ਕਿਸੇ ਕੰਮ ਨਹੀਂ ਆਉਂਦੀ। ਦਰਅਸਲ ਇਸ ਕਰਕੇ ਜਿਹੜਾ ਸੰਤੋਖੀ ਪੁਰਸ਼ ਹੈ, ਜਿਸਦੇ ਗਿਆਨ ਨੇਤਰ ਗੁਰੂ ਨਾਨਕ ਜੀ ਬਚਪਨ ਤੋਂ ਜਨਮ ਤੋਂ ਹੀ ਬ੍ਰਹਮ ਗਿਆਨੀ ਸਨ, ਇਹ ਨਹੀਂ ਵੀ ਇੱਥੇ ਆ ਕੇ ਉਹਨਾਂ ਨੇ ਕਿਸੇ ਸਾਧਨਾ ਦੁਆਰਾ ਬ੍ਰਹਮ ਗਿਆਨ ਪ੍ਰਾਪਤ ਕੀਤਾ ਹੈ, ਹੋਰ ਤਾਂ ਕਈ ਸਾਧਨਾ ਕਰਕੇ ਬ੍ਰਹਮ ਗਿਆਨ ਕਰੋ, ਦੂਸਰੇ ਅੱਖਾਂ ਵਿੱਚ ਪ੍ਰਭੂ ਦੀ ਪ੍ਰਾਪਤੀ ਕਹਿ ਲਓ, ਇਉਂ ਕਰਦੇ ਹਨ, ਲੇਕਿਨ ਉਹ ਜਨਮ ਤੋਂ ਹੀ ਐਸਾ ਸੀ। ਸਹੀਓ ਕਰਕੇ ਉੱਥੇ ਉਹਦੀ ਨਿਗਾਹ ਵਿੱਚ ਹੀਰੇ ਲਾਲ ਜਵਾਹਰਾਤ ਕੀ ਹੁੰਦੇ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਤੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ ਸੋ ਪੁਰਖ ਕੀਏ ਜੀਵਨ ਮੁਕਤ। ਉਹ ਆ ਜਾ ਉਹਦੀ ਨਿਗਾਹ ਵਿੱਚ ਸੋਨਾ, ਉਹਦੀ ਨਿਗਾਹ ਵਿੱਚ ਮਿੱਟੀ ਹੁੰਦੀ ਹੈ। ਤਾਂ ਹੀ ਕਿਸੇ ਮੌਕੇ ਜਿਸ ਵਕਤ ਨਾਮਦੇਵ ਨੇ ਜਿੱਥੇ ਦਿਓਰੇ ਵਿੱਚ ਆਰਤੀ ਤਾਰੇ ਸਨ ਪੰਡੇ ਲੋਕ, ਉੱਥੇ ਸਫ਼ਰ 'ਚੋਂ ਆ ਰਿਹਾ ਸੀ, ਚੋਲੇ 'ਚ ਇੱਕ ਪਾਸੇ ਜੁੱਤਾ ਪਾਇਆ ਹੋਇਆ ਸੀ, ਪਹਿਲੇ ਸਮੇਂ ਦੇ ਲੋਕ ਸਫ਼ਰ ਕਰਨ ਵੇਲੇ ਕਈ ਜੁੱਤੇ ਲਾ ਲੈਂਦੇ ਹੁੰਦੇ ਸਨ, ਇੱਕ ਪਾਸੇ ਕੈਂਸੀਆਂ ਸਨ, ਕੈਂਸੀਆਂ ਹਮੇਸ਼ਾ ਪਾਸ ਰੱਖਦਾ ਸੀ, ਜਦੋਂ ਜੀ ਕਰਦਾ ਕਿਸੇ ਮੌਕੇ ਵਜਾ ਕੇ ਪ੍ਰਭੂ ਦੇ ਧਿਆਨ ਵਿੱਚ ਮਗਨ ਹੋ ਜਾਂਦਾ ਸੀ। ਉਹ ਛੇਤੀ ਨਾਲ ਜਦੋਂ ਉਹਦੇ ਕੰਨ ਵਿੱਚ ਆਵਾਜ਼ ਪਈ ਅਤੇ ਦੌੜ ਕੇ ਉਸ ਦਿਓੜੇ ਵਿੱਚ ਜਾ, ਉਹਨਾਂ ਸਮੇਂ ਦੀ ਜਾਤਾਂ ਪਾਤਾਂ ਦਾ ਬੜਾ ਖਿੱਚਾ ਖਿੱਚੀ ਸਾਧ ਸਿੰਘ ਬ੍ਰਾਹਮਣ ਲੋਕ ਦੂਸਰਿਆਂ ਨੂੰ ਛੋਟਿਆਂ ਨੂੰ ਆਪਣੇ ਧਰਮ ਸਥਾਨਾਂ ਵਿੱਚ ਇਸਤਰੀ ਜਾਤੀ ਨੂੰ ਧਰਮ ਸਥਾਨਾਂ ਵਿੱਚ ਵੜਨ ਨਹੀਂ ਸੀ ਦਿੰਦੇ ਅਤੇ ਉਹਨਾਂ ਨੂੰ ਭਗਤੀ ਕਰਨ ਦਾ ਅਧਿਕਾਰ ਨਹੀਂ ਸੀ, ਬੜੀਆਂ ਰੁਕਾਵਟਾਂ ਪੈਦਾ ਕਰਦੇ ਸਨ। ਖੈਰ ਨਾਮਦੇਵ ਸੱਚੀ ਭਗਤੀ ਸੀ ਇਸ ਦੀ, ਸ਼ੌਕ ਦੇ ਨਾਲ ਜਾ ਰਿਹਾ, ਛੇਤੀ ਜਿੱਥੇ ਘੜੇ ਹੱਥ ਤਾਰ ਰਹੇ ਸਨ, ਆਪਣੇ ਚੋਲ ਵਿੱਚ ਹੱਥ ਪਾਇਆ ਅਤੇ ਬਜਾਏ ਕੈਂਸੀਆਂ ਦੇ ਜੁੱਤਾ ਨਿਕਲਿਆ, ਉਸਨੇ ਉਹੀ ਖੜਕਾਉਣਾ ਸ਼ੁਰੂ ਕੀਤਾ, ਜਾਣ ਕੇ ਨਹੀਂ, ਹਾਲਾਂਕਿ ਜਾਣਦਾ ਸੀ ਇਹਨਾਂ ਸਥਾਨਾਂ ਵਿੱਚ ਇਹੋ ਜਿਹਾ ਜੁੱਤਾ ਦਹਿਸ਼ਤ ਵਸਤੂ ਪਹੁੰਚੇ, ਜਾਣ ਕੇ ਨਹੀਂ, ਹਾਲਾਂਕਿ ਜਾਣਦਾ ਸੀ ਇਹਨਾਂ ਸਥਾਨਾਂ ਵਿੱਚ ਇਹੋ ਜਿਹਾ ਜੁੱਤਾ ਦਹਿਸ਼ਤ ਵਸਤੂ ਪਹੁੰਚਣੀ, ਨਹੀਂ ਹੁੰਦਾ, ਲੇਕਿਨ ਰਜਤ ਦੀ ਹਾਲਤ ਵਿੱਚ, ਮਸਤੀ ਦੀ ਹਾਲਤ 'ਚ ਉਹਨੂੰ ਪਤਾ ਹੀ ਕੋਈ ਨਾ ਰਿਹਾ ਵੀ। ਤਾਂ ਜਦੋਂ ਨੇੜਦਿਆਂ ਨੇ ਦੇਖਿਆ ਵੀ ਇਹ ਕੀ ਕਰ ਰਿਹਾ, ਇੱਕ ਤਾਂ ਨਾਮ ਦੇ ਛੀਂਦਾ ਹੈ ਜਾਂ, ਦੂਜਾ ਫਿਰ ਜੁੱਤੀਆਂ ਵਜਾ ਰਿਹਾ, ਇੱਕ ਦੂਜੇ ਵੱਲ ਤੱਕ ਤੱਕ ਕੇ ਉਹਦੇ ਵੱਲ ਜੋ ਦੇਖ ਕੇ ਧੱਕੇ ਮਾਰ ਕੇ ਨਾਮਦੇਵ ਨੂੰ ਬਾਹਰ ਕੱਢ ਦਿੱਤਾ। ਉਸ ਮੌਕੇ ਉਹਨੇ ਬਥੇਰਾ ਕਿਹਾ, ਮੈਂ ਇਹ ਹਰਕਤ ਜਾਣ ਕੇ ਨਹੀਂ ਕੀਤੀ, ਛੇਵਾਂ ਕਰੋ, ਮਾਫ਼ ਕਰੋ, ਇੱਕ ਨਾਮ ਦੀ ਧੱਕੇ ਮਾਰ ਕੇ ਉਹਦੀ ਖੂਬੀਆਂ ਨੇ ਝਾੜਾ ਛਕਾਇਆ। ਉਹ ਦਿਓਰੇ ਦੇ ਪਿੱਛੇ ਜਾ ਕੇ ਬਹਿ ਗਿਆ, ਬਹਿ ਕੇ ਪ੍ਰਭੂ ਦੇ ਅੱਗੇ ਹੁਣ ਪ੍ਰਾਰਥਨਾ ਕਰਦਾ ਹੈ, ਨਿਮੋ ਚੁਣੋ ਹੈ ਕੀ ਕਹਿੰਦਾ ਹੈ, ਹਸਤ ਖੇਲਤ ਤੇਰੇ ਦਿਓਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਕਹਿੰਦਾ ਦਿਓਰੇ ਨੂੰ ਆ ਗਿਆ ਹੱਸਦਾ, तेरे दुरे आया, भगत करत नामा पकड़ उठाया, दुर दे पिछे जाके प्रभु नु सन्मुख हाजर नाजर जान के यूं प्रार्थना करदा है, प्रभु मैं ता तेरे प्रेम दे वसीभूत होके ए दुरे विच आया, पर इन्हां ने धक्के मार के ज्यादा गुमान करके मेनू बाहर कढ दिता, केनड़ी जात मेरी जात मराया, छिपे के जन्म काहे को आया, जे प्रभु मैं तो भक्ति करवानी सी ता मेनू ब्राह्मणा दे घर जन्म दे दिंदा, सीमा दे घर क्यों जन्म दिता, क्यों इन्हां नू ए इजाजत नहीं सन दिंदे, रोकां पाउंदे सन, इस करके बार बार नामदेव ने प्रार्थना करनिया शुरू की। परमेश्वर का दित है ओदा सुभाव है प्रेम दे वसीभूत हो जाना, ना तू आवे वस बहुत किणावने, ना तू आवे वस वेद पढ़ावने, ना तू आवे वस तीर्थ नहाई है, ना तू आवे वस धरती ताई है, ना तू आवे वस किते सियाण पै, ना तू आवे वस बहुता दान दे, सब को तेरे वस अगम गोचरा, तू भगतां के वस भगतां दान दे, ए वाहिगुरु तू सारी सृष्टि सब कुछ तेरे वस है, तेरे अधीन है, पर तू अपने भक्तां दे वस है, तू प्रेमा भक्ति दे वस है, होर किसी वस्तु दे अधीन नहीं तू हुंदा, रब वस भगतां ने कीता पाके ते प्रेम जोतियां, निराकार तो साकार बनना पैंदा है, संसार विच आना पैंदा है, धन्ने ने प्रेम दे नाल उसनु वसीभूत कीता, सारे कम भी करवाए, इसी तरह नामदेव ने पहले दिन ही दुध पिलाया, प्रेम दे वसीभूत हो जाना वाहिगुरु सुभाव है उसका बिरद है। इवों नामदेव ने जो दिवर के पिछले पास बैठ के प्रेम के नाल प्रार्थना बेनतियां जोगड़िया अरदासां करनिया शुरू कीतियां फल की होया परमेश्वर ने कहा आकाशवाणी द्वारा नामदेव घबरा ना की होया कहते जुत्ते बजाए धर्म स्थाना विखे जुत्ता जाना योगरी हुंदा मना हुंदा गुनाह हुंदा तैं गलती कीती है तैनू उन्होंने घूर दिता की हो गया सत्ता नूं तां मान अपमान समान ही होना चाहिंदा है तो कोई हर्ज नहीं। इस गल दा अगों कहिंदा है नामदेव महाराज ये तो गल ठीक है लेकिन इन्होंने मैं प्रार्थना कीतियां माफियां मंगियां खिमा मंगियां फिर भी इन्होंने परवाह नहीं की परमेश्वर कहिंदा की हो गया तेनू मुक्त मिलेगी। नामदेव कहिंदा मुए हुए जो मुक्त दोगे तो मुक्त ना जाने कोई ला मरिया ते मुक्त दोगे किने देखनी है कृपा करो हुण मेरी लज्जा रुख बार बार जिवें बच्चा अपने पिता दे खड़े इं बार बार प्रार्थना कीतियां फल की होया ज्यों ज्यों नामा हरगुण उचरा भगत जना का देवरा बैठा सी पिछले पासे देवरे दे वाहिगुरु की कृपा करके जिधर नाम देव बैठा सी उधर देवरे का मूह हो गया देवरा फिर गया हुण तक उधर नूं मूह है संयों करके जब ऐसी गल होई तो सारे जितने पंडे सन जात मानी सन वो नामदेव दे अवश्य जरूरी सी चरनी डिगदे उन्होंने आके फिर चरनी डिगे खिमा मंगी उत्थे ही दसे ने गुरु रामदास महाराज ने नामदेव नूं प्रभु ने गल लगाया उन्होंने पिछ दित्ती अहंकारिया निंदकां पिछ दे नामदेव मुखलाया
नामदेव नूं हरि ने गल लाया
दो भगत हुए हैं। एक दफा नामदेव ने भगवान नूं पुछिया महाराज मेरे तो ज्यादा प्यारा भगत तुहानू कोई नहीं होना जब भी मैं याद करदा तुसी उसी वक्त ही प्रगट हो जाते हो। यह वचन सुन के भगवान कहिंदा है नामदेव तैनू तां मैं कदे कदे प्रगट होके दर्शन दिना पर इहो जिहे भगत भी हन मेरे जिन्हां दे मैं हमेशा कर रहिंदा राजा कौन है राजा कौन है कहने रंका बंका ओहदे घर जाके देखो। तो नामदेव उत्थे आया सवेरे उत्थे टुटिया छत्तर उहनां दा ओहदे विच मोरियां तो आके पुछण लगा क्यों भाई ये रंके बंके दा घर ही है कहने हां जी भगवान इत्थे रहिंदा ਸੋ ਰੰਕਾ ਬੰਕਾ ਤਾਂ ਬਾਹਰ ਗਿਆ ਸੀ, ਇੱਕ ਲੜਕੀ ਕੁੰਡੇ ਡੰਡੇ ਵਿੱਚ ਕੁਛ ਰਗੜ ਰਹੀ ਸੀ, ਉਹਨੂੰ ਪੁੱਛ ਰਿਹਾ ਇਹ ਤੀ ਰਹਿੰਦਾ ਤੂੰ ਗਵਾਨ ਬੀਬੀ? ਕਹਿਣ ਲੱਗਾ ਹਾਂ ਭਾਈ ਇੱਥੇ ਰਹਿੰਦਾ। ਹੁਣ ਬਾਹਰ ਗਏ ਹਨ, ਜ਼ਰਾ ਬਾਹਰ ਗਏ ਹਨ, ਤੂੰ ਕੀ ਕਰਦੀ ਹੈ? ਕਹਿੰਦੀ ਮੈਂ ਹਲਦੀ ਰਗੜਦੀ ਹਾਂ। ਕੀ ਕਰੇਂਗੀ? ਭਗਵਾਨ ਦੇ ਮੋਢੇ 'ਤੇ ਲਾਵਾਂਗੇ। ਕਿਉਂ ਕੀ ਗੱਲ? ਭਗਵਾਨ ਦੇ ਮੋਢੇ ਨੂੰ ਚੋਟ ਆ ਗਈ। ਉਹ ਕਿਵੇਂ ਆ ਗਈ? ਇੱਕ ਨਾਮਦੇਵ ਛਿੰਦਾ ਹੈ ਤਾਂ ਤੱਠਣਾ ਆਉਣ ਵਾਲਾ ਛਿੰਨ ਛਿੰਨ ਦੇ ਵਿੱਚ, ਸੋ ਜੁੱਤੇ ਵਜਾਉਣ ਲੱਗ ਗਿਆ ਜਾ ਕੇ ਮੰਦਰ ਦੇ ਵਿੱਚ, ਉਹਨਾਂ ਨੇ ਬਾਹਰ ਕੱਢਤਾ, ਭਗਵਾਨ ਦੇ ਖਿਹੜੇ ਪੈ ਕੇ ਮੇਰੀ ਲੱਜਿਆ। ਸੋ ਇਸ ਕਰਕੇ ਭਗਵਾਨ ਨੇ ਮੋਢਾ ਲਾ ਕੇ ਦੋਹਰਾ ਫੇਰਿਆ, ਉਹਦੇ ਮੋਢੇ 'ਤੇ ਚੋਟ ਆਈ ਹੈ, ਹੁਣ ਥੋੜ੍ਹਾ ਜਿਹਾ ਆਰਾਮ ਹੈ, ਰੋਜ਼ ਹਲਦੀ ਲਾਉਣੀ ਹੁੰਦੀ। ਇਹ ਬਚਨ ਸੁਣ ਕੇ ਹੈਰਾਨ ਹੋ ਗਿਆ ਨਾਮਦੇਵ। ਸੋ ਭਗਵਾਨ ਕਿੱਥੇ ਗਏ? ਹੁਣੀ ਬਾਹਰ ਗਏ ਨੇ ਇੱਧਰ, ਇਸ ਤਰ੍ਹਾਂ ਨੂੰ ਉੱਧਰ ਨੂੰ ਨਾਮਦੇਵ ਗਿਆ, ਅੱਗੇ ਭਗਵਾਨ ਮਿਲ ਜਾਂਦੇ। ਨਮਸਕਾਰ ਕੀਤੀ, ਪੁੱਛਣਗੇ ਮਹਾਰਾਜ ਜਿੱਥੇ ਤੁਸੀਂ ਰਹਿੰਦੇ ਮੈਂ ਤੁਹਾਡਾ ਸ਼ੀਸ਼ ਮਹਿਲ ਦੇਖ ਆਇਆ, ਇਹੋ ਜਿਹੇ ਟੁੱਟੇ ਛੱਪਰ 'ਚ ਤੁਸੀਂ ਰਹਿੰਦੇ ਹੋ? ਉਹਨਾਂ ਨੂੰ ਕਹੋ ਤਾਂ ਉਹਨੂੰ ਚੰਗੀ ਵੀ ਬੁੱਧੀ ਦੇ ਦਿਓ, ਤੁਹਾਡੇ ਰਹਿਣ ਵਾਸਤੇ ਅੱਛਾ ਮਹਿਲ ਬਣਾ ਦੇਣ, ਹੋਰ ਸਭ ਕੁਛ। ਨਾਮਦੇਵ ਭਗਵਾਨ ਕਹਿੰਦਾ ਮੈਂ ਤਾਂ ਬਥੇਰਾ ਚਾਹੁੰਦਾ ਉਹਨਾਂ ਨੂੰ ਦੇਣਾ, ਉਹ ਅੰਗੀਕਾਰ ਨਹੀਂ ਕਰਦੇ, ਬਥੇਰਾ ਕਹਿਣਾ। ਉਹ ਕਹਿਣਗੇ ਨਹੀਂ ਸਾਨੂੰ ਨਹੀਂ ਮਾਇਆ ਦੀ ਲੋੜ, ਇਸ ਤਾਂ ਤੇਰਾ ਪ੍ਰੇਮ ਹੀ ਚਾਹੁੰਦੇ। ਇਹ ਕੈਸੀ ਹੋ ਸਕਦੀ ਹੈ? ਮੈਨੂੰ ਦਿਖਾਓ ਤਾਂ, ਚੱਲ ਤੈਨੂੰ ਦਿਖਾ ਦਿੰਦੇ ਹਾਂ। ਬਾਹਰ ਚਲੇ ਗਏ, ਰੰਕਾ ਬੰਕਾ ਲੱਕੜਾਂ ਚੁਗਣ ਗਏ ਸਨ। ਭਗਵਾਨ ਕਹਿਣ ਲੱਗਾ ਲੈ ਤੂੰ ਦੇਖ ਲਵੀ। ਭਗਵਾਨ ਨੇ ਆਪਣੀ ਸ਼ਕਤੀ ਦੁਆਰਾ ਇੱਕ ਮੋਹਰਾਂ ਦੀ ਥੈਲੀ ਉੱਤੇ ਚਰਸ ਸਿੱਟ ਕੇ ਆਪ ਨਾਮਦੇਵ ਨੂੰ ਕਹਿੰਦੇ ਆਪਾਂ ਝਾੜੀਆਂ ਛੁਪ ਕੇ ਦੇਖਦੇ ਹਾਂ, ਤੂੰ ਦੇਖੀ ਚੱਲੀ, ਮਾਇਆ ਨੂੰ ਅੰਗੀਕਾਰ ਨਹੀਂ ਕਰਦੇ। ਖੈਰ ਅੱਗੇ ਰੰਕਾ ਹੈ, ਸਿਰ 'ਤੇ ਲੱਕੜਾਂ ਦਾ ਪਾਰ ਹੈ, ਪਿੱਛੇ ਕੁਛ ਕਦਮ 'ਤੇ ਬੰਕਾ ਹੈ, ਆਪਣਾ ਭਜਨ ਕਰਦੇ ਚਲੇ ਆ ਰਹੇ ਹਨ। ਜਦੋਂ ਚਰਸਤੇ 'ਤੇ ਥੈਲੀ ਦੇਖੀ, ਪਹਿਲੇ ਪੁਰਾਣੇ ਆ ਕੇ ਦੇਖੇ ਵੀ ਕੀ ਪਿਆ, ਖੁੱਲ ਕੇ ਦੇਖੀ ਤਾਂ ਮੋਹਰਾਂ ਨਹੀਂ ਭਰੀ ਹੈ। ਉਸੇ ਤਰ੍ਹਾਂ ਰੱਖ ਕੇ ਉਹਦੇ ਉੱਪਰ ਮਿੱਟੀ ਪਾ ਕੇ ਤੁਰ ਪਿਆ। ਇਤਨੇ ਨੂੰ ਦੂਜਾ ਭਰਾ ਆ ਗਿਆ, ਕਹਿੰਦੇ ਭਰਾ ਜੀ ਕੀ ਗੱਲ ਹੈ, ਇੱਥੇ ਇਤਨੀ ਦੇਰ ਲਾਤੀ, ਕੀ ਗੱਲ ਸੀ? ਕਹਿਣ ਲੱਗਾ ਭਗਵਾਨ ਨੇ ਸਾਡੇ ਭੁਲਾਉਣ ਵਾਸਤੇ ਇਹ ਨਾਗਣੀ ਸਿੱਟੀ ਹੋਈ ਹੈ। ਕੀ ਗੱਲ? ਕਹਿਣਾ ਮੋਹਰਾਂ ਦੀ ਥੈਲੀ ਹੈ, ਫਿਰ ਤੁਸੀਂ ਕੀ ਕੀਤਾ ਇੱਥੇ? ਕਹਿੰਦੇ ਮੈਂ ਦੇਖੀ ਮੋਹਰਾਂ ਦੀ ਥੈਲੀ ਸੀ, ਮੈਂ ਉਸੇ ਤਰ੍ਹਾਂ ਰੱਖ ਕੇ ਉਹਦੇ ਉੱਪਰ ਮਿੱਟੀ ਪਾ ਤੀ। ਉਹ ਕਹਿੰਦੇ ਮਿੱਟੀ ਕਿਉਂ ਪਾਈ? ਇਸ ਕਰਕੇ ਪਾਤੀ ਤੇਰਾ ਮਨ ਨਾ ਕਿਤੇ ਡੋਲ ਜਾਏ ਮੋਹਰਾਂ ਦੇ। ਉਹ ਕਹਿਣ ਲੱਗਾ ਮੈਨੂੰ ਇਸ ਗੱਲ 'ਤੇ ਬੜਾ ਅਫਸੋਸ ਹੁੰਦਾ ਹੈ, ਤੇਰੀ ਨਿਗਾਹ ਦੇ ਵਿੱਚ ਸੋਨਾ ਔਰ ਮਿੱਟੀ ਦੋ ਹਨ, ਪਰ ਦਰਅਸਲ ਮੇਰੀ ਨਿਗਾਹ 'ਤੇ ਵੀ ਸੋਨਾ ਮਿੱਟੀ ਇੱਕੋ ਹੀ ਹੈ। ਸੱਸ ਕਿਉਂ? ਉੱਥੇ ਗੁਰੂ ਜੀ ਦੱਸਦੇ ਜੀਵਨ ਮੁਕਤ ਪੁਰਸ਼ ਦੀ ਅਵਸਥਾ, ਤੈਸਾ ਸਵਰਨ ਤੈਸੀ ਉਸਮਾਤੀ, ਤੈਸਾ ਅੰਮ੍ਰਿਤ ਤੈਸੀ ਵਿਖ ਖਾਤੀ, ਤੈਸਾ ਮਾਨ ਤੈਸਾ ਅਪਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ ਸੋ ਪੁਰਖ ਕਹੀਏ ਜੀਵਨ ਮੁਕਤ। ਸੋ ਗੁਰੂ ਬਾਬਾ ਜੀ ਤਾਂ ਸਾਕਸ਼ਾਤ ਭਗਵਾਨ ਰੂਪ ਸਨ, ਉਹਨਾਂ ਦੀ ਨਿਗਾਹ 'ਚ ਹੀਰੇ ਲਾਰਾਜ ਕਿੰਨੇ ਨੇ ਰੱਖਦੇ ਹਨ। ਜਦੋਂ ਗੁਰਖ ਨੇ ਭੇਜਿਆ ਚਿੱਪੀ ਦੇ ਕੇ, ਖੱਪਰ ਦੇ ਕੇ, ਉੱਥੋਂ ਪਾਣੀ ਭਰ ਲਿਆ, ਉਹਨਾਂ ਨੇ ਆਪਣੀ ਸ਼ਕਤੀ ਦੁਆਰਾ, ਯੋਗ ਦੁਆਰਾ, ਮਨ ਦੀ ਇਕਾਗਰਤਾ ਹੁੰਦੀ ਹੈ, ਸੰਕਲਪ ਕੀਤਾ, ਪਾਣੀ ਦੀ ਬਜਾਏ ਉਹ ਤਲਾਅ ਹੀਰੇ ਲਾਲ ਜਵਾਹਰਾਤ ਦਾ ਭਰ ਗਿਆ, ਸੂਰਜ ਦੀ ਰੋਸ਼ਨੀ ਦੇ ਨਾਲ ਜਗਮਗ ਕਰ ਰਿਹਾ ਹੈ, ਅਣਜਾਣ ਦੇ ਕਿਤਾਬ ਨਹੀਂ ਹੋ ਜਾਵੇ ਉੱਥੇ। ਇਉਂ ਕਰਕੇ ਜਦੋਂ ਇਹ ਦੇਖਿਆ ਗੁਰੂ ਨਾਨਕ ਜੀ ਵਾਪਸ ਆ ਗਏ, ਚੀਪੀ ਖੱਪਰ ਗੋਰਖ ਦੇ ਅੱਗੇ ਲਿਆ ਰੱਖਿਆ, ਕੀ ਗੱਲ ਹੈ? ਮੁੜਿਆ ਫਿਰ ਨਾਥ ਜੀ ਪਾਣੀ ਠੋਰ ਨਹੀਂ ਉਸਤਾਲਾ, ਕਹਿੰਦੇ ਉੱਥੇ ਪਾਣੀ ਨਹੀਂ ਹੈ। ਪੁੱਛਣਗੇ ਗੋਰਖ ਹੈ ਕੀ? ਫਿਰ ਕਹਿਣਗੇ ਉੱਥੇ ਤੁਹਾਡੀ ਮਾਇਆ ਹੈ, ਜੋ ਸੰਕਲਪ ਕੀਤਾ ਹੈ ਇਹ ਹੈ। ਫਿਰ ਦੇਖੋ ਕਹਿਣਗੇ ਨਾਨਕ ਜੀ ਸਾਡੇ ਯੋਗ ਦੇ ਵਿੱਚ ਕਿਤਨੀ ਸ਼ਕਤੀ ਹੈ, ਇੱਕ ਸੰਕਲਪ ਕੀਤਾ ਮੈਂ ਇੱਕ ਫੁਰਨੇ ਦੇ ਨਾਲ, ਕਿਸਨੇ ਹੀਰੇ ਲਾਲ ਜਵਾਹਰ ਨਾਲ ਤਾਲ ਪੜ ਗਿਆ, ਇਸ ਕਰਕੇ ਤੁਸੀਂ ਯੋਗ ਦੀ ਪ੍ਰਾਣਾਯਾਮ ਦੀ ਸ਼ਰਨ ਲਓ, ਕਿਤਨੀਆਂ ਸ਼ਕਤੀ ਨੇ ਇਹਦੇ ਵਿੱਚ। ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ ਇਹ ਜ਼ਮਾਨਾ ਯੋਗ ਦਾ ਨਹੀਂ, ਪ੍ਰਾਣਾਯਾਮ ਦਾ ਨਹੀਂ ਹੈ, ਪ੍ਰਾਣਾਯਾਮ ਕਰਨ ਵਾਲੇ ਅੱਜ ਕੱਲ੍ਹ ਦੇ ਦਿਮਾਗ ਹੀ ਨਹੀਂ ਹਨ, ਪ੍ਰਾਣਾਯਾਮ ਦੀ ਚਾਲ ਚੱਲਣ ਵਾਲੇ ਸਰੀਰ ਹੀ ਨਹੀਂ ਹਨ, ਦਿਮਾਗ ਅਤੀ ਕਮਜ਼ੋਰ ਹੈ, ਦਿਲ ਅਤੀ ਕਮਜ਼ੋਰ ਹੈ, ਦਿਮਾਗ ਜਿਗਰ ਮੇਦੇ ਸਾਰੇ ਕਮਜ਼ੋਰ, ਉਮਰਾਂ ਬਹੁਤ ਛੋਟੀਆਂ, ਇਸ ਕਰਕੇ ਇਸ ਸਮੇਂ ਦੇ ਅੰਦਰ ਅੰਦਰ ਮੋਕਸ਼ ਰੂਪੀ ਕਾਰ ਸਿੱਧ ਕਰਨਾ ਚਾਹੁੰਦੀ। ਬਾਕੀ ਇਹ ਜੋ ਤੁਹਾਡੀ ਸ਼ਕਤੀ ਹੈ ਪ੍ਰਾਣਾਯਾਮ ਦੁਆਰਾ ਮਨ ਦੀ ਇਕਾਗਰਤਾ, ਪਰਮ ਪਦਵੀ ਇਸ ਤੋਂ ਬਹੁਤ ਦੂਰ ਹੈ, ਇਹ ਤੇ ਉਰਲੇ ਉਰਲੀਆਂ ਚੀਜ਼ਾਂ। ਉੱਥੇ ਚਰਚਾ ਹੋਈ, ਗੁਰੂ ਜੀ ਨੇ ਪ੍ਰਾਣਾਯਾਮ ਨੂੰ ਖੰਡਨ ਕਰਕੇ ਦੇਖੋ ਪ੍ਰਾਣਾਯਾਮ ਕੋਈ ਕੋਈ ਕਰ ਸਕਦਾ ਹੈ, ਇਹ ਕਲਯੁਗ ਦਾ ਜ਼ਮਾਨਾ ਆਉਣਾ, ਸਰੀਰ ਬਹੁਤੇ ਕਮਜ਼ੋਰ ਹੋ ਜਾਣਗੇ, ਔਰ ਯਾਨੀ ਉਹ ਸਿਰਫ ਭਗਤ ਯੋਗ ਦੀ ਵੀ ਚਾਲ ਨਹੀਂ ਚੱਲ ਸਕਣਗੇ, ਪ੍ਰਾਣਾਯਾਮ ਕਰਨ ਦਾ ਸਵਾਲ ਹੀ ਕਿੱਥੇ ਹੈ। ਇਸ ਕਰਕੇ ਸਾਧਨ ਉਹ ਅੱਛਾ ਹੁੰਦਾ ਜਿਹਨੂੰ ਬਹੁਤੀ ਦੁਨੀਆਂ ਫੜਾ ਸਕੇ, ਜੀ ਤੋਂ ਬਹੁਤਾ ਫਾਇਦਾ ਉਠਾ ਸਕਣ। ਤੁਹਾਡਾ ਪ੍ਰਾਣਾਯਾਮ ਏਕਾਂਤ ਦਾ ਮੁਥਾਜ ਹੈ। ਘਰ ਬਾਰ ਛੱਡ ਛਡਾ ਕੇ ਇਹਦੇ ਜਿਹੜੇ ਪਹਿਲੇ ਹੀ ਖਟਕਰਮ ਉਹ ਵੀ ਬੜੇ ਉਹੀ ਕਰਨੇ ਔਖੇ ਹਨ। ਇਸ ਕਰਕੇ ਘਰ ਬਾਰ ਛੱਡਣਾ ਪੈਂਦਾ। ਜਿਤਨੇ ਤੁਹਾਡੇ ਰਾਜੇ ਰਾਜਿਆਂ ਦੇ ਪੁੱਤਰ ਸਭ ਇਹਨਾਂ ਨੂੰ ਘਰ ਬਾਰ ਛਡਾਇਆ। ਦੂਸਰੇ ਸਤਿਯੋਗ ਇਹੋ ਜਿਹੀ ਚੀਜ਼ ਹੈ ਜਿਹਨੂੰ ਗ੍ਰਹਿ ਵਿੱਚ ਕਰ ਸਕਦਾ ਹੈ, ਤਿਆਗ ਵਿੱਚ ਕਰ ਸਕਦਾ ਹੈ, ਬੱਚਾ ਕਰ ਸਕਦਾ ਹੈ, ਜਵਾਨ ਕਰ ਸਕਦਾ ਹੈ, ਬੁੱਢਾ ਕਰ ਸਕਦਾ ਹੈ, ਖੇਤੀਪਾਤੀ ਕਰਨ ਵਾਲਾ ਕਰ ਸਕਦਾ ਹੈ, ਨੌਕਰੀ ਕਰਨ ਵਾਲਾ ਕਰ ਸਕਦਾ ਹੈ, ਬਿਜ਼ਨਸਮੈਨ ਕਰ ਸਕਦਾ ਹੈ, ਮਾਈ ਭਾਈ ਸਭ ਹੀ ਕਰ ਸਕਦਾ ਹੈ। ਤੋ ਜਿਹਨੂੰ ਸਾਰੇ ਹੀ ਕਰ ਸਕਣੇ ਇਹੋ ਜਿਹਾ ਸਾਧਨ ਉਹ ਚੰਗਾ ਹੈ, ਜਿਹਨੂੰ ਇਕਤਾ ਕਰ ਸਕੇ ਉਹ ਚੰਗਾ ਹੁੰਦਾ। ਜਿਸ ਵਸਤੂ ਤੋਂ ਇੱਕ ਦਾ ਫਾਇਦਾ ਉਠਾ ਸਕੇ ਉਹ ਚੰਗਾ ਹੈ ਕਿ ਜਿਸ ਤੋਂ ਬੇਅੰਤ ਦੁਨੀਆਂ ਫਾਇਦਾ ਉਠਾ ਸਕੇ ਉਹ ਸਾਧਨ ਚੰਗਾ ਹੁੰਦਾ। ਸੋ ਸਾਧਨ ਉਹੀ ਅੱਛਾ ਜਿਹਨੂੰ ਸਾਰੇ ਅਪਣਾ ਸਕਣਗੇ। ਇਸ ਕਰਕੇ ਗੁਰੂ ਜੀ ਨੇ ਉੱਥੇ ਤੋਂ ਨਾਲ ਚਰਚਾ ਵਾਰਤਾ ਕਰਕੇ ਦੱਸਿਆ ਇਹ ਕਲਯੁੱਗ ਦੇ ਵਿੱਚ ਲੋਕ ਜਿਹੜੇ ਹਨ ਪ੍ਰਾਣਾਯਾਮ ਕਰਨ ਦੇ ਯੋਗ ਨਹੀਂ ਹਨ। ਸੋ ਇਸ ਸਮੇਂ ਦੇ ਵਿੱਚ ਤਾਂ ਸਿਰਫ ਕਲਯੁੱਗ ਨਾਨਕ ਨਾਮ ਸੁਖਾਲਾ ਪ੍ਰੇਮਾ ਭਗਤੀ ਭਗਤ ਦਾ ਸਿਮਰਨ ਸਰਵਣ ਭਗਤੀ ਕੀਰਤਨ ਭਗਤੀ ਸਿਮਰਨ ਭਗਤੀ ਨਮਸਕਾਰ ਭਗਤੀ ਤੁਪਤੀ ਅਰਚਨ ਆਦਿ ਭਗਤੀ ਅਰਦਾਸ ਭਗਤੀ ਦਾਸਾ ਭਾਵ ਸਖਾਇਆ ਸਖੀ ਭਾਵ ਆਤਮ ਨਿਵੇਦਨ ਇਹਨਾਂ ਦਾ ਭਗਤੀ ਕਰਦੇ ਕਰਦੇ ਪ੍ਰੇਮਾ ਭਗਤੀ ਵਿੱਚ ਲੀਨ ਹੋ ਜਾਂਦਾ ਹੈ। ਭਗਤੀ ਪੈ ਗਤੀ ਜਿਸਦੇ ਕੀਤੀਆਂ ਸਾਰੇ ਪੈ ਖਤਮ ਹੋ ਜਾਣ ਦੋ ਤੋਂ ਇੱਕ ਕਰ ਦੇਵੇ ਉਸਨੂੰ ਭਗਤੀ ਕਹਿੰਦੇ। ਇਸ ਵਾਸਤੇ ਗੁਰੂ ਜੀ ਨੇ ਉੱਥੇ ਉਹਨਾਂ ਨਾਲ ਚਰਚਾ ਕੀਤੀ। ਸ਼ਬਦ ਜਿੱਤੀ ਸਿੱਧ ਮੰਡਲੀ ਬਾਬੇ ਜਿੱਤਲੀ ਸਿੱਧਾਂ ਵਾਲੀ ਪੰਥ ਨਿਰਾਲਾ ਕਲਯੁਗ ਨਾਨਕ ਨਾਮ ਸੁਖਾਲਾ। ਜਿਵੇਂ ਦੁਨੀਆਂ ਦੇ ਵਿੱਚ ਰਾਜੇ ਮਹਾਰਾਜੇ ਸ਼ਸਤਰਾਂ ਦੇ ਨਾਲ ਜੰਗ ਕਰਦੇ ਹਨ, ਇੱਥੇ ਵਿਚਾਰ ਦੀ ਜੰਗ ਸੀ, ਚਰਚਾ ਸੀ, ਵਿਚਾਰ ਸੀ। ਤਾਂ ਗੁਰੂ ਜੀ ਨੇ ਭਗਤ ਯੋਗ ਨੂੰ ਸੌਖਾ ਮਾਰਗ ਕਲਯੁਗ ਦਾ ਸਿਮਰਨ, ਇਸ ਨੂੰ ਹਰ ਇੱਕ ਕਰ ਸਕੇ, ਉਹ ਦੱਸਿਆ ਵੀ ਇਸ ਸਮੇਂ ਦੇ ਵਿੱਚ ਪ੍ਰਾਣਾਯਾਮ ਆਦਿ ਕਰਨੇ ਜੇ ਨਾਮੁਮਕਿਨ ਨਹੀਂ ਤਾਂ ਮੁਹਾਲ ਜ਼ਰੂਰ ਹਨ। ਹਜ਼ਾਰ ਆਦਮੀ ਪ੍ਰਾਣਾਯਾਮ ਕਰਨ ਲੱਗ ਜਾਵੇ, ਉਹਨਾਂ ਨੂੰ ਉਸਤਾਦ ਵੀ ਕਾਮਲ ਮਿਲ ਜਾਵੇ। ਹੋ ਸਕਦਾ ਇੱਕ ਅੱਧਾ ਅਰੋਗ ਰਹਿ ਜੇ, ਬਾਕੀ ਦੇ ਇੱਕ ਘੱਟ ਹਜ਼ਾਰ ਰੋਗੀ ਹੋ ਜਾਣਗੇ। ਜਿਸਨੇ ਸਰੀਰ ਨੂੰ ਰੋਗ ਲਾ ਤੇ ਉਹ ਫਾਇਦੇਮੰਦ ਕੈਸੇ ਸਾਬਤ ਹੋ ਸਕਦਾ ਹੈ। ਇਸ ਕਰਕੇ ਸਿਮਰਨ ਜਿਹੜਾ ਹੈ, ਇਸ ਨੂੰ ਚਲਦੇ ਫਿਰਦੇ ਵੀ ਕੀਤਾ ਜਾ ਸਕਦਾ ਹੈ। ਖੇਤੀਪਤੀ ਕਰਨ ਵਾਲਾ, ਹਲ ਵਾਹੁਣ ਵਾਲਾ ਜ਼ਿਮੀਂਦਾਰ ਕਰ ਸਕਦਾ ਹੈ, ਔਰ ਹਲਟ ਚਲਾਉਣ ਵੇਲੇ ਕਰ ਸਕਦਾ, ਤੁਰਿਆ ਜਾਂਦਾ ਕਰ ਸਕਦਾ, ਰੋਟੀ ਪਕਾਉਣ ਵੇਲੇ ਮਾਈ ਲੋਕ ਕਰ ਸਕਦੇ ਹਨ, ਅੰਦਰ ਸੁਣਨ ਵੇਲੇ ਕਰ ਸਕਦੇ ਹਨ। ਸੋ ਹਰ ਇਨਸਾਨ ਦੁਕਾਨ 'ਤੇ ਬੈਠਾ ਦੁਕਾਨਦਾਰ ਕਰ ਸਕਦਾ। ਕਿਤਨੇ ਸਮੇਂ ਮਿਲਦੇ ਹਨ, ਕੁਛ ਸਮਾਂ ਇਕਾਂਤ ਬੈਠ ਕੇ ਵੀ ਲਾਉਂਦੇ ਹਨ, ਸਤਸੰਗ ਵਿੱਚ ਵੀ ਲਾਉਂਦੇ ਹਨ ਕਰਨ ਵਾਲੇ, ਲੇਕਿਨ ਚਲਦੇ ਫਿਰਦੇ ਵਿਹਾਰੀ ਲੋਕ ਜਿਹੜੇ ਹਨ ਜ਼ਿਆਦਾ ਭਜਨ ਕਰ ਸਕਦੇ। ਸੋ ਇਸ ਵਾਸਤੇ ਗੁਰੂ ਜੀ ਨੇ ਕਿਹਾ ਇਹ ਕਲਯੁਗ ਦੇ ਵਿੱਚ ਪ੍ਰਾਣਾਯਾਮ ਕਰਨ ਦੇ ਯੋਗ ਨਹੀਂ, ਲੋਕਾਂ ਦੇ ਸਰੀਰ ਦਿਮਾਗ ਆਦਿ ਇਸ ਸਮੇਂ ਦੇ ਵਿੱਚ ਤਾਂ ਵਾਹਿਗੁਰੂ ਦਾ ਭਜਨ ਜਿਹੜਾ ਸਿਮਰਨ ਹੈ, ਇਹੀ ਜੀਵਾਂ ਦੀ ਕਲਿਆਣ ਕਰੇਗਾ। ਕਲਯੁਗ ਨਾਨਕ ਨਾਮ ਸੁਖਾਲਾ,
ਨਾਨਕ ਨਾਮ ਸੁਖਾਲਾ ਕਲਯੁਗ, ਨਾਨਕ ਨਾਮ ਸੁਖਾਲਾ, ਨਾਨਕ ਨਾਮ ਸੁਖਾਲਾ ਕਲਯੁਗ, ਨਾਨਕ ਨਾਮ ਸੁਖਾਲਾ, ਕੱਪੜੇ ਦੀ ਮੈਲ ਨਿਕਲਿਆ ਔਰ ਸੰਧਿਆਈ ਨਿਕਲਿਆ ਉਸ ਨੂੰ ਸੋਹਣਾ ਰੰਗ ਚੜ੍ਹ ਜਾਂਦਾ ਹੈ।
ਸੌਖਾ ਸਾਧਨ ਗੁਰੂ ਬਾਬੇ ਨੇ ਸਾਨੂੰ ਦੱਸਿਆ। ਆਪ ਜੀ ਨੇ ਸਾਰੇ ਚਾਰੇ ਪੈਰ ਧਰਨ ਦੇ ਜਿਹੜੇ ਥਾਂ ਥਾਂ ਫਿਰ ਕੇ ਜਥਾ ਯੋਗ ਸਭ ਨੂੰ ਉਪਦੇਸ਼ ਕੀਤਾ। ਇੱਥੇ ਸਿੱਧਾਂ ਨੂੰ ਇਹ ਕੁਝ ਦੱਸਿਆ, ਇਸ ਸਮੇਂ ਦੇ ਵਿੱਚ ਸਿਮਰਨ ਯੋਗ ਹੀ ਸੁਖੈਨ ਹੈ ਜਿਸਨੂੰ ਸਭ ਸਕਣ। ਅਤੇ ਆਓ, ਗੁਰੂ ਬਾਬਾ ਜੀ ਨੇ ਤਾਰੇ ਗਣੇ ਜਾਤ ਨਾ ਤਾਰੇ ਗਣੇ ਜਾਤ ਹੈ, ਅੱਜ ਤੋਂ 500 ਸਾਲ ਪਹਿਲੇ ਅਵਤਾਰ ਧਾਰ ਕੇ ਜਿਤਨੇ ਜੀਵ ਤਾਰੇ ਨੂੰ ਦੀ ਗਿਣਤੀ ਹੋਣੀ ਬਹੁਤ ਹੀ ਮਹਾਨ ਹੈ, ਬਹੁਤ ਹੀ ਮੁਸ਼ਕਲ ਹੈ। ਭਾਵੇਂ ਸਿਤਾਰਿਆਂ ਦੀ ਗਿਣਤੀ ਜੋਤਿਸ਼ ਵਿੱਦਿਆ ਦੁਆਰਾ ਕਈ ਲੋਕ ਕਰ ਸਕਣ ਤਾਂ ਕਰ ਸਕਣ, ਤਾਂ ਜਿਤਨੇ ਜੀਵ ਗੁਰੂ ਬਾਬੇ ਨੇ ਤਾਰੇ ਉਹ ਬਹੁਤ ਹੀ ਮਹਾਨ ਹੈ। ਆਪ ਜੀ ਨੇ ਆ ਕੇ ਜਗਜੀਰ ਨੂੰ ਸਾਧਨ ਦੂਰ ਕੀਏ, ਜਿਹੜੇ ਸਾਧਨ ਰਾਮੈ ਨਾਮ ਦਿਖਾਏ। ਪੁਰਾਣੇ ਸਾਧਨ ਜਿਹੜੇ ਬਹੁਤ ਕਰਨੇ ਔਖੇ ਸਨ, ਉਹਨਾਂ ਦਾ ਖੇੜਾ ਛੁੜਾ ਕੇ ਇੱਕ ਮੁੱਖ ਸਾਧਨ ਪਰਮੇਸ਼ਵਰ ਦੇ ਨਾਮ ਦਾ, ਵਾਹਿਗੁਰੂ ਦੇ ਨਾਮ ਦਾ, ਇਕਾਂਤ ਬੈਠ ਕੇ ਵੀ ਚੱਲਦੇ ਫਿਰਦੇ ਵੀ ਕਰਕੇ ਆਪਣੇ ਜਨਮ ਨੂੰ ਸਫਲਾ ਕਰ। ਇਉਂ ਗੁਰੂ ਬਾਬਾ ਜੀ ਨੇ ਸਾਡੇ 'ਤੇ ਅਪਾਰ ਕਿਰਪਾ ਕੀਤੀ ਹੈ ਕਲਯੁਗੀ ਜੀਵਨ 'ਤੇ। ਫਿਰ ਪਹਿਲੇ ਸਮਿਆਂ ਵਿੱਚ ਵੇਦ ਬਾਣੀ ਹੁੰਦੀ ਬੜੀ ਮੁਸ਼ਕਲ ਸੀ, ਸੰਸਕ੍ਰਿਤ ਵਿੱਦਿਆ ਜਿਹੜੀ ਹੈ ਇੰਗਲਿਸ਼ ਨਾਲ ਵੀ ਬਹੁਤ ਔਖੀ ਸੀ, ਉਸਨੂੰ ਕੋਈ ਤੇਜ਼ ਦਿਮਾਗ ਵਾਲਾ ਦੇਣ ਕਰ ਸਕਦਾ ਸੀ। ਫਿਰ ਕਿਤਨਾ ਸਮਾਂ ਲੱਗਦਾ ਸੀ, ਬਹੁਤ ਵਕਤ ਲੱਗਦਾ ਸੀ ਪਹਿਲੇ ਉਸਨੂੰ ਅਧਿਐਨ ਕਰਨਾ। ਕਾਫੀ ਸਮੇਂ ਦੇ ਵਿੱਚ ਹਰੇਕ ਕਰ ਵੀ ਨਹੀਂ ਸਕਦਾ ਸੀ, ਤੇਜ਼ ਬੁੱਧ ਵਾਲਾ ਵੀ ਹੁੰਦਾ ਸੀ। ਫਿਰ ਉਸ ਤੋਂ ਬਾਅਦ ਉਸ 'ਤੇ ਅਮਲ ਕਰਨਾ, ਇੰਨੀ ਉਮਰਾਨੀ ਕਲਯੁਗ ਦੇ ਵਿੱਚ ਜਿਸ ਕਰਕੇ ਆਪਣੇ ਮੋਕਸ਼ ਰੂਪੀ ਕਾਰਜ ਨੂੰ ਸਿੱਧ ਕਰ ਸਕਣ। ਗੁਰੂ ਜੀ ਨੇ ਗੁਰਬਾਣੀ ਸੁਖੈਨ ਭਾਸ਼ਾ ਦੇ ਵਿੱਚ ਦੱਸ ਦਿੱਤੀ, ਪ੍ਰੇਮ ਨਾਲ ਇਸਦਾ ਪਾਠ ਕਰੇ, ਯਾਨੀ ਜਲਦੀ ਹੀ ਬਾਣੀ ਦਾ ਪਾਠੀ ਹੋ ਸਕਦਾ ਹੈ। ਉਸਨੂੰ ਸਮਝ ਕੇ ਗੁਰਬਾਣੀ ਸੌਖੀ ਤੇ ਸੌਖੀ ਵੀ ਹੈ, ਮੁਸ਼ਕਲ ਤੇ ਮੁਸ਼ਕਲ ਵੀ ਹੈ। ਮੁਸ਼ਕਲ ਤਾਂ ਇਹੋ ਜਿਹੀ ਹੈ, ਬੜੇ ਬੜੇ ਵਿਦਵਾਨ ਵੀ ਚੱਕਰਤ ਰਹਿ ਜਾਂਦੇ ਹਨ। ਸੁਖੈਨ ਇਹ ਜੀ ਹੈ, ਅਧਿਕਾਰੀ ਸ਼ੌਕ ਵਾਲਾ ਹੋਣਾ ਚਾਹੀਦਾ, ਹਰੇਕ ਚੀਜ਼ ਸਮਝ ਸਕਦਾ ਹੈ, ਇਸ ਤੋਂ ਫਾਇਦਾ ਉਠਾ ਸਕਦਾ ਹੈ। ਤਾਂ ਤੇ ਇਸ ਛੋਟੀ ਜਿਹੀ ਉਮਰ, ਜਿੰਨੀਆਂ ਛੋਟੀ ਛੋਟੀ ਉਮਰਾਂ ਹਨ ਕਲਯੁਗੀ ਜੀਵਾਂ ਦੀਆਂ, ਤਾਂ ਗੁਰੂ ਜੀ ਨੇ ਸਾਨੂੰ ਉਸ ਇਤਨੀ ਉਮਰ ਦੇ ਵਿੱਚ ਹੀ ਮੁਕਤ ਰੂਪੀ ਕਾਰਜ ਸਿੱਧ ਕਰਨ ਵਾਸਤੇ ਉਹੀ ਸੌਖੇ ਅਸੂਲ ਦੱਸ ਦਿੱਤੇ ਹਨ। ਬਾਣੀ ਦਾ ਪਾਠ ਹੈ, ਬਾਣੀ ਦਾ ਕੀਰਤਨ ਹੈ, ਨਾਮ ਦਾ ਸਿਮਰਨ ਹੈ, ਜਿਹਨੂੰ ਹਰੇਕ ਕਰ ਸਕਦਾ। ਤਾਂ ਤੇ ਗੁਰੂ ਜੀ ਨੇ ਸੌਖਾ ਸਾਧਨ ਸਾਨੂੰ ਦੱਸਿਆ। ਨਾਨਕ ਨਾਮ ਸੁਖਾਲਾ ਕਲ ਯੁਗ ਨਾਨਕ ਨਾਮ ਸੁਖਾਲਾ ਬਣਾਉਣ ਵਾਸਤੇ। ਗੁਰੂ ਬਾਬਾ ਜੀ ਦੇ ਇੱਥੇ ਬੇਅੰਤ ਅਖੰਡ ਪਾਠਾਂ ਦਾ ਭੋਗ ਪੈਣਾ ਹੈ, ਪੈ ਰਿਹਾ ਹੈ। ਔਰ ਇਸ ਸਮੇਂ 10 ਦੀਵਾਨ ਰੋਜ਼ਾਨਾ ਰੱਖਣ ਦਾ ਵਿਚਾਰ ਸੀ, ਜਿਹਨਾਂ ਵਿੱਚੋਂ ਅੱਜ 5ਵਾਂ ਦੀਵਾਨ ਸਮਾਪਤ ਹੁੰਦਾ ਹੈ। ਸੋ 4 ਦੀਵਾਨ 22 ਨਵੰਬਰ ਤੱਕ ਤਾਂ ਇੱਥੇ ਆਉਣਗੇ, 23 ਨਵੰਬਰ ਦਾ ਦੀਵਾਨ ਜਿਹੜਾ ਹੈ ਪੂਰਨਮਾਸ਼ੀ ਵਾਲੇ ਦਿਨ ਦਾ, 14 ਅੱਗੇ ਇੱਥੇ ਹੁੰਦੀ ਹੈ। ਉਹ ਬਾਬੇ ਜੀਵਨ ਸਿੰਘ ਦੀ ਖੂਹੀ, ਇਹਨੇ ਕਰੇਚ ਵਾਲੀ ਖੂਹੀ ਤੇ ਜੀ ਟੀ ਰੋਡ ਦੇ ਉੱਪਰ ਜਿਹੜਾ ਮਸਤ ਦੀਵਾਨ ਰੱਖਿਆ ਉੱਥੇ ਹੋਵੇਗਾ। ਇਸ ਕਰਕੇ ਆਓ, ਇਸ ਸਮੇਂ ਤੋਂ ਜ਼ਿਆਦਾ ਤੋਂ ਜ਼ਿਆਦਾ ਲਾਭ ਉਠਾਉਣ ਦੀ ਕੋਸ਼ਿਸ਼ ਕਰੋ। ਹੁਣ ਸਾਰੀ ਸੰਗਤ ਨੇ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਬੋਲਣਾ, ਉਸ ਤੋਂ ਬਾਅਦ ਉੱਥੇ ਰਹਿਣ ਦਾ ਤੇ ਸਾਰਾ ਪ੍ਰੋਗਰਾਮ ਅਰਜ਼ ਕਰਕੇ ਫਿਰ ਅਰਦਾਸ ਹੋ ਜਾਣਾ।
ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ
I don't know.